ਪਰਭਰੇ ਹੋ ਭਰਪੂਰ ਸਗਲ ਘਟੇ ਹੋ ਵਿਆਪੇ ਵਿਆਪਕ ਦੇਖਿਆ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੈ ਆਪੇ ਹਰ ਪਤ ਅਵਿਨਾਸੀ ਅਵਗਤ ਆਪੇ ਆਪ ਉਤਪਤ ਏਕੈ ਤੁਹੀ ਏਕੈ ਅਨ ਨਾਹੀ ਤੁਮ ਪਤ ਪਰ ਅੰਤ ਨਾਹੀ ਪਾਰਾਵਾਰ ਕੌਣ ਹੈ ਕਰੈ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਣ ਕੋ ਆਧਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜਿਹੀ ਕਿਆ ਬਖਾਨੈ ਹਾਂ ਕਿ ਬਲ 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 ਸਦ ਬਲਿਹਾਰ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਿਸਕੁਰੰਕ ਜੈਸੇ ਨਾਦ ਸੁਣ ਸਰਵਣੀ ਹੀਓ ਡਿਵੈ ਮਨ ਐਸੀ ਪ੍ਰੀਤ ਕੀਜੈ ਜੈਸੀ ਤਰਨ ਪਤਾਰ ਉਰਜੀ ਪ੍ਰਹਿ ਸਿਵੈ ਇਹੋ ਮਨ ਲਾਲ ਦੀਜੈ ਮਨ ਲਾਲ ਹੈ ਦੀਜੈ ਭੋਗ ਕਰੀਜੈ ਹਵ ਖੁਸ਼ੀਆਂ ਰੰਗ ਮਾਣੇ ਫਿਰ ਆਪਣਾ ਪਾਇਆ ਰੰਗ ਲਾਲ ਬਣਾਇਆ ਹੱਥ ਮਿਲਿਓ ਮਿੱਤਰ ਚਿਰਾਣੇ ਗੁਰਥੀਆ ਸਾਖੀ ਤਾਂ ਡਿਠਮ ਆਖੀ ਫਿਰ ਜਿਹਾ ਅਵਰ ਨਾ ਦੀਸੈ ਕਹੋ ਨਾਨਕ ਸ਼ੰਤ ਦਿਆਲ ਮੋਹਨ ਗੇ ਮਨ ਹਰ ਚਰਨ ਗਹੀ ਜੈ ਐਸੀ ਮਨ ਪ੍ਰੀਤ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤਿ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਔਰ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਦੀ ਦੀਵਾਰ ਦੇ ਕੀਰਤਨ ਸਰਵਣ ਕੀਤੇ ਹਨ। ਸਤਿਗੁਰੂ ਜੀ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਕੇ ਗੁਰਬਾਣੀ ਦਾ ਖਜ਼ਾਨਾ ਆਪਣੇ ਸਿੱਖਾਂ ਨੂੰ ਦਿੱਤਾ ਹੈ। ਤਾਂ ਬਾਣੀ ਸ਼ਬਦ ਸੁਪਾਖਿਆ ਗਾਓ ਸੁਣੋ ਪੜ੍ਹੋ ਨਿਤ ਪਾਈ ਗੁਰ ਪੂਰਾ ਤੂੰ ਰਾਖਿਆ ਕਿ ਗੁਰੂ ਕੀ ਇਹ ਬਾਣੀ ਰੋਜ਼ ਪੜ੍ਹਿਆ ਕਰੋ ਗਾਇਆ ਕਰੋ ਸੁਣਿਆ ਕਰੋ ਜਪਿਆ ਕਰੋ। ਸੋ ਸਾਧ ਸੰਗਤ ਜੀ ਜਿੱਥੇ ਆਪ ਜੀ ਨੇ ਸਤਿਕਾਰਯੋਗ ਭਾਈ ਵਰਿਆਮ ਸਿੰਘ ਜੀ ਪਾਸੋਂ ਕੀਰਤਨ ਸਰਵਣ ਕੀਤਾ ਹੈ ਸਤਿਗੁਰੂ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਨਾਲ ਜੁੜ ਜਾਈਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਆਸਾ ਰਾਗ ਵਿੱਚ ਇਹ ਪਾਵਨ ਸ਼ੰਤ ਉਚਾਰਨ ਕਰ ਰਹੇ ਹਨ। ਵਾਹਿਗੁਰੂ ਨਾਲ ਕੈਸੀ ਪ੍ਰੀਤ ਕਰਨੀ ਹੈ ਕਿਵੇਂ ਕਰਨੀ ਹੈ ਇਹਨਾਂ ਸ਼ੰਤਾਂ ਦੁਆਰਾ ਸਤਿਗੁਰੂ ਸਮਝਾ ਰਹੇ ਨੇ। ਵਾਹਿਗੁਰੂ ਦੀ ਪ੍ਰੀਤੀ ਦ੍ਰਿੜ ਕਰਾ ਰਹੇ ਨੇ ਕਿਉਂਕਿ ਸੰਸਾਰ ਦੇ ਵਿੱਚ ਜਿਤਨੀਆਂ ਵੀ ਸੰਸਾਰੀ ਪ੍ਰੀਤਾਂ ਹਨ ਉਹਨਾਂ ਦੀ ਮਿਸਾਲ ਦੇ ਕੇ ਮਹਾਰਾਜ ਨੇ ਸੱਚੀ ਪ੍ਰੀਤ ਕਰਨ ਦਾ ਸਾਨੂੰ ਢੰਗ ਦੱਸਿਆ ਹੈ। ਸੱਚੀ ਪ੍ਰੀਤ ਹਮ ਤੁਮ ਸਿਉਂ ਜੋਰੀ ਤੁਮ ਸੰਗ ਜੋਰ ਅਵਰ ਸੰਗ ਤੋਰੀ ਐਸੀ ਇਹ ਪ੍ਰੀਤ ਹੈ ਕਿਤੇ ਪ੍ਰਕਾਰ ਨਾ ਟੁੱਟੋ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਜੀ ਪ੍ਰਾਣ ਮਨ ਧਨ ਤੇ ਪਿਆਰਾ ਹਉ ਮੈਂ ਬੰਧ ਹਰ ਦੇਵਨ ਹਾਰਾ ਚਰਨ ਕਮਲ ਸਿਉਂ ਲਾਗੋ ਨੇਹੋ ਨਾਨਕ ਕੀ ਬੇਨੰਤੀ ਇਹ। ਐਸਾ ਵਾਹਿਗੁਰੂ ਦੇ ਪਿਆਰ ਦੇ ਵਿੱਚ ਸ਼ਬਦ ਮਹਾਰਾਜ ਨੇ ਇੱਥੇ ਉਚਾਰਨ ਕੀਤਾ ਹੈ। ਆਸਾ ਰਾਗ ਦੇ ਅੰਦਰ ਹੋਰ ਵੀ ਬਹੁਤ ਥਾਵਾਂ 'ਤੇ ਮਹਾਰਾਜ ਨੇ ਐਸੇ ਸ਼ਬਦ ਉਚਾਰਨ ਕੀਤੇ ਹਨ। ਆਓ ਪ੍ਰੇਮ ਨਾਲ ਸਰਵਣ ਕਰੀਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਭਾਵਨਾ ਸ਼ਰਧਾ ਸਹਿਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸ ਕੁਰੰਕ ਜੈਸੇ ਨਾਦ ਸੁਣ ਸਰਵਣੀ ਹਿਓ ਡਿਵੈ ਮਨ ਐਸੀ ਪ੍ਰੀਤ ਕੀ ਜੈ। ਕਹਿੰਦੇ ਜਿਸ ਤਰ੍ਹਾਂ ਕੰਡੇ ਹੇੜੇ ਦੀ ਆਵਾਜ਼ ਸੁਣ ਕੇ ਹਿਰਨ ਜਿਹੜਾ ਹੈ ਉਹਨੂੰ ਇਹ ਕੰਨ ਰਸ ਦਾ ਬਹੁਤ ਮੰਨਿਆ ਗਿਆ ਵੀ ਉਹਨੂੰ ਕੰਨਾਂ ਦਾ ਰਸ ਹੈ। ਬਹੁਤ ਸਾਰੇ ਪ੍ਰਾਚੀਨ ਗ੍ਰੰਥਾਂ ਵਿੱਚ ਇਹ ਗੱਲ, ਜਿਵੇਂ ਆਪਾਂ ਕੱਲ੍ਹ ਵਿਚਾਰ ਕਰ ਰਹੇ ਸੀ ਵੀ ਪੁਰਾਣੇ ਰਿਸ਼ੀਆਂ ਮੁਨੀਆਂ ਸਾਧੂਆਂ ਸੰਤਾਂ ਨੇ ਬੜੀ ਰਿਸਰਚ ਕੁਦਰਤੀ ਕੀਤੀ ਸੀ ਪਸ਼ੂਆਂ ਪੰਛੀਆਂ ਦੇ ਰਹਿਣ ਸਹਿਣ ਬਾਰੇ, ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੀ ਜੀਵਨ ਸ਼ੈਲੀ ਬਾਰੇ, ਉਹਨਾਂ ਦੇ ਸੁਭਾਵਾਂ ਬਾਰੇ। ਪੁਰਾਣੇ ਲੋਕ, ਕਿਉਂਕਿ ਅਸੀਂ ਵੀ ਜੰਗਲਾਂ 'ਚ ਰਹਿੰਦੇ ਸੀ ਉਸ ਜ਼ਮਾਨੇ ਵਿੱਚ, ਮਨੁੱਖ ਜਿਹੜਾ ਹੈ ਜਿਉਂ ਜਿਉਂ ਸੱਭਿਅਕ ਹੁੰਦਾ ਗਿਆ, ਜਿਉਂ ਜਿਉਂ ਸਹੂਲਤਾਂ ਵੱਧਦੀਆਂ ਗਈਆਂ, ਉਹ ਆਪਣੇ ਆਲੇ ਦੁਆਲੇ ਤੋਂ ਵੱਖਰਾ ਹੁੰਦਾ ਗਿਆ। ਜਦੋਂ ਬੰਦੇ ਕੋਲ ਬਹੁਤੀਆਂ ਸਹੂਲਤਾਂ ਨਹੀਂ ਸਨ, ਜੰਗਲਾਂ ਵਿੱਚ ਰਹਿੰਦੇ ਸਨ ਅਤੇ ਉਹਨਾਂ ਜਾਨਵਰਾਂ ਦੇ ਬਾਰੇ ਬਹੁਤ ਕੁਝ, ਉਹਨਾਂ ਦੇ ਸੁਭਾਵਾਂ ਬਾਰੇ ਉਹ ਜਾਣਦੇ ਸਨ। ਸੋ ਹਿਰਨ ਦੇ ਬਾਰੇ ਇਹ ਜਾਣਿਆ ਜਾਂਦਾ ਸੀ ਵੀ ਉਹਨੂੰ ਕੰਨਾਂ ਦਾ ਬੜਾ ਰਸ ਹੈ। ਹਜੇ ਵੀ ਤੁਸੀਂ ਕਿਤੇ ਹਿਰਨ ਖੜ੍ਹਾ ਹੋਵੇ, ਦੇਖੋ ਮਾੜੀ ਜਿਹੀ ਆਵਾਜ਼ ਆਵੇ, ਜਿੱਧਰੋਂ ਆਵਾਜ਼ ਆਉਂਦੀ ਹੈ ਫਟਾਫਟ ਉੱਧਰ ਦੇਖਦਾ ਹੈ, ਕੰਨ ਚੁੱਕ ਲੈਂਦਾ ਹੈ। ਹਿਰਨ ਦੇ ਕੰਨ ਬੜੇ ਪਤਲੇ ਹਨ, ਆਵਾਜ਼ ਦੇ ਰਸੀਲੇ ਹਨ, ਰਸੀਏ ਹਨ। ਸੋ ਸ਼ਿਕਾਰੀ ਨੂੰ ਇਸ ਗੱਲ ਦਾ ਪਤਾ ਹੁੰਦਾ ਹੈ ਕਿ ਹਿਰਨ ਦੀ ਕਮਜ਼ੋਰੀ ਹੈ, ਉਹ ਕੰਨ ਰਸ ਜ਼ਰੂਰ ਲੈਂਦਾ। ਇਸ ਕਰਕੇ ਸ਼ਿਕਾਰੀ ਲੋਕ ਜਿਹੜੇ ਹਨ ਉਹ ਕੰਡਾ ਹੇੜਾ ਬਣਾ ਕੇ ਜਾਂ ਕਹਿਣ ਦੀ ਥਾਲੀ ਲੈ ਕੇ, ਇਸ ਤਰ੍ਹਾਂ ਕੋਈ ਸਾਜ ਲੈ ਕੇ ਉਹ ਤੁਰ ਪੈਂਦੇ ਹਨ ਅਤੇ ਆਪਣੇ ਸਿਰ ਨੂੰ ਪੱਤੇ ਬੰਨ੍ਹ ਲੈਣੇ, ਉਹ ਆਪਣੇ ਸਰੀਰ ਦੇ ਉੱਤੇ ਹਰਾ ਦਰਖਤ ਦਾ ਕੋਈ ਟਾਹਣਾ ਜਾਂ ਕੋਈ ਪੱਤੀਆਂ ਪੁੱਤੀਆਂ ਬੰਨ੍ਹ ਲੈਣੀਆਂ, ਉਹ ਫਿਰ ਛੁਪਦੇ ਛੁਪਦੇ ਜਾ ਕੇ ਝਾੜੀਆਂ 'ਚ ਬਹਿ ਜਾਂਦੇ ਅਤੇ ਕੰਡਾ ਹੇੜਾ ਵਜਾਉਂਦੇ ਹਨ। ਹਿਰਨ ਜਿਹੜਾ ਹੈ ਉਹਦਾ ਆਨੰਦ ਲੈਣ ਵਾਸਤੇ ਉਸ ਪਾਸੇ ਤੁਰ ਪੈਂਦਾ ਅਤੇ ਆਪਣੀ ਜਾਨ ਦੇ ਦਿੰਦਾ ਹੈ। ਇਹ ਹਿਰਨ ਦੀ ਕੰਡੇ ਹੇੜੇ ਦੇ ਨਾਲ ਪ੍ਰੀਤੀ ਹੈ, ਜਿਹੜੀ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਇੱਕ ਵਾਰੀ ਨਹੀਂ ਬਹੁਤ ਵਾਰੀ ਇਹਦਾ ਜ਼ਿਕਰ ਕੀਤਾ ਹੈ। ਗੁਰੂ ਅਰਜਨ ਦੇਵ ਜੀ ਦੀ ਬਾਣੀ 'ਚ ਖਾਸ ਕਰਕੇ ਇਹ ਜ਼ਿਕਰ ਆਉਂਦਾ ਹੀ ਆਉਂਦਾ ਕਈ ਥਾਵਾਂ 'ਤੇ, ਜਿਵੇਂ ਜੈਸਰੀ ਦੀ ਵਾਰ ਵਿੱਚ ਵੀ ਆਉਂਦਾ, ਹੋਰ ਵੀ ਕਈ ਥਾਵਾਂ 'ਤੇ ਮਹਾਰਾਜ ਨੇ ਇਹ ਪ੍ਰਮਾਣ ਦਿੱਤਾ ਹੋਇਆ। ਨਿਸ ਕੁਰੰਕ ਜੈਸੇ ਨਾਦ ਸੁਣ ਸਰਵਣੀ, ਕੁਰੰਕ ਕਹਿੰਦੇ ਨੇ ਹਿਰਨ ਨੂੰ, ਕੁਰੰਕ ਹਿਰਨ ਦਾ ਨਾਮ ਹੈ। ਹਿਰਨ ਦੇ ਬਹੁਤ ਸਾਰੇ ਨਾਮ ਪੁਰਾਣੇ ਗ੍ਰੰਥਾਂ ਵਿੱਚ। ਇੱਕ ਗੱਲ ਇਹ ਵੀ ਹੈ ਕਿ ਸਾਡੀ ਜਿਹੜੀ ਭਾਰਤੀ ਭਾਸ਼ਾਵਾਂ ਹਨ, ਜੋ ਸੰਸਕ੍ਰਿਤ ਵਿੱਚੋਂ ਨਿਕਲੀ ਹੈ, ਪੰਜਾਬੀ ਔਰ ਮਰਾਠੀ, ਬਿਹਾਰੀ, ਬੰਗਾਲੀ ਜਾਂ ਹੋਰ ਜਿਹੜੀਆਂ ਭਾਸ਼ਾਵਾਂ ਹਨ, ਉਹਨਾਂ ਦਾ ਜਿਹੜਾ ਸਾਹਿਤ ਹੈ, ਉਹਨਾਂ ਦਾ ਜੋ ਲਿਟਰੇਚਰ ਹੈ, ਉਹਦੇ ਵਿੱਚ ਇੱਕ ਇੱਕ ਚੀਜ਼ ਦੇ 16-16, 20-20, 25-25 ਨਾਮ ਆ ਜਾਂਦੇ ਨੇ। ਇੰਨਾ ਜ਼ਿਆਦਾ ਵਿਸ਼ਾਲ ਸ਼ਬਦ ਕੋਸ਼ ਹੈ ਸਾਡਾ ਭਾਰਤੀ ਭਾਸ਼ਾਵਾਂ ਦਾ। ਇੱਕੋ ਹੀ ਕਮਲ ਦੇ ਵਾਸਤੇ ਸੈਂਕੜੇ ਨਾਮ ਆ ਜਾਂਦੇ ਨੇ, ਕਮਲ ਦੇ ਫੁੱਲ ਵਾਸਤੇ। ਕਮਲ ਨੂੰ ਅਰਵਿੰਦ ਵੀ ਕਹਿੰਦੇ ਹਨ, ਨੀਰਜ ਵੀ ਕਹਿੰਦੇ ਹਨ, ਪੰਕਜ ਵੀ ਕਹਿੰਦੇ ਹਨ, ਅੰਬੁਜ ਵੀ ਕਹਿੰਦੇ ਹਨ ਕਮਲ ਨੂੰ। ਇਸੇ ਤਰ੍ਹਾਂ ਸਰੋਜ ਵੀ ਕਹਿੰਦੇ ਹਨ ਅਤੇ ਅਰਵਿੰਦ ਵੀ ਕਹਿੰਦੇ ਹਨ। ਬਹੁਤ ਸਾਰੇ ਹੋਰ ਵੀ ਨਾਮ ਜਿਹੜੇ ਮੈਂ ਇਸ ਟਾਈਮ ਚੇਤੇ ਨਹੀਂ ਆ ਰਹੇ ਕਮਲ ਦੇ ਬਾਰੇ। ਕਵੀਰਾਜ ਭਾਈ ਸੰਤੋਖ ਸਿੰਘ ਜੀ ਦੀ ਅਤੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਵਿੱਚ ਸਾਨੂੰ ਇੱਦਾਂ ਦੇ ਉਹ ਨਾਮ ਮਿਲ ਜਾਂਦੇ। ਔਰ ਇੱਕੋ ਅੱਖਰ ਦੇ ਵਿੱਚ ਬਹੁਤ ਸਾਰੇ ਪਰਿਆਇਵਾਚੀ ਸ਼ਬਦ ਵੀ ਮਿਲ ਜਾਂਦੇ, ਜਿਵੇਂ ਹਰ ਸ਼ਬਦ ਹੈ, ਹਰ ਸ਼ਬਦ ਦੇ ਸੈਂਕੜੇ ਅਰਥ ਮਿਲਦੇ ਨੇ। ਵੱਖਰੇ ਵੱਖਰੇ ਅਰਥਾਂ ਵਿੱਚ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਰ ਸ਼ਬਦ ਯੂਜ ਕੀਤਾ ਹੈ। ਹਰ ਸੋ ਮੁਖ ਹੈ, ਹਰ ਧੀ ਦੁੱਖ ਹੈ, ਅਲਕ ਹੈ, ਹਰ ਹਾਰ ਪ੍ਰਭਾ ਹਰਨੀ ਹੈ। ਇੱਕ ਇੱਕ ਪੰਕਤੀ ਵਿੱਚ ਹਰ ਦੇ ਵੱਖਰੇ ਵੱਖਰੇ ਅਰਥ ਆਉਂਦੇ ਹਨ। ਇਸ ਤਰ੍ਹਾਂ ਭਾਸ਼ਾ ਜਿਹੜੀ ਹੈ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ, ਦਸਮ ਪਾਤਸ਼ਾਹ ਜੀ ਦੀ ਬਾਣੀ ਦੀ, ਭਾਈ ਸੰਤੋਖ ਸਿੰਘ ਜੀ ਕਵੀਰਾਜ, ਉਹਨਾਂ ਮਹਾਂਪੁਰਸ਼ਾਂ ਦੇ ਹੋਰ ਜਿਹੜੇ ਗ੍ਰੰਥ ਹਨ ਪੁਰਾਤਨ, ਉਹਨਾਂ ਵਿੱਚ ਤੁਹਾਨੂੰ ਇੱਦਾਂ ਦੇ ਸ਼ਬਦ ਬਹੁਤ ਨੇ। ਹਿਰਣ ਵਾਸਤੇ ਮਿਰਗ ਸ਼ਬਦ ਵੀ ਆਉਂਦਾ ਹੈ ਔਰ ਕੁਰੰਗ ਸ਼ਬਦ ਵੀ ਆਉਂਦਾ ਹੈ, ਕੁਰੰਗ ਵੀ ਆਉਂਦਾ ਹੈ। ਇਹ ਕਈ ਤਰ੍ਹਾਂ ਸ਼ਬਦ ਮਹਾਰਾਜ ਨੇ ਇੱਥੇ ਵਰਤਿਆ। ਕੁਰੰਕ, ਨਿਸ ਕੁਰੰਕ ਜੈਸੇ ਨਾਦ ਸੁਣ ਸਰਵਣੀ, ਜਿਵੇਂ ਰਾਤ ਦੇ ਸਮੇਂ ਸ਼ਿਕਾਰੀ ਲੁੱਕ ਕੇ ਕੰਡਾ ਹੇੜਾ ਵਜਾ ਦਿੰਦੇ ਹਨ, ਉਹਦੀ ਆਵਾਜ਼ ਕੰਨਾਂ 'ਚ ਸੁਣ ਕੇ ਹੀਓ ਡਿਵੈ, ਉਹ ਜਿਹੜਾ ਕੁਰੰਕ ਹਿਰਨ ਹੈ ਆਪਣੀ ਜਾਨ ਦੇ ਦਿੰਦਾ। ਹੀਓ ਡਿਵੈ ਦਾ ਮਤਲਬ ਵੀ ਆਪਣਾ ਆਪ ਦੇ ਦਿੰਦਾ, ਉਹ ਪਰਵਾਹ ਨਹੀਂ ਕਰਦਾ, ਕੋਈ ਗੱਲ ਨਹੀਂ, ਮਰ ਜਾਵਾਂਗੇ ਪਰ ਸੁਣਾਂਗੇ ਤਾਂ ਸਿਰੂ ਜ਼ਰੂਰ। ਉਹ ਜਾਨ ਦੇ ਦਿੰਦਾ, ਮਰ ਜਾਂਦਾ ਸ਼ਿਕਾਰੀ ਉਹਨੂੰ ਤੀਰ ਮਾਰਦਾ, ਗੋਲੀ ਮਾਰਦਾ, ਆਪਣੇ ਜਾਲ 'ਚ ਫਸਾ ਲੈਂਦਾ, ਪਰ ਜਿਹੜੀ ਕੰਡੇ ਹੇੜੇ ਦੀ ਆਵਾਜ਼ ਨਾਲ ਮਿਰਗ ਦੀ ਪ੍ਰੀਤੀ ਹੈ, ਉਹ ਪ੍ਰੀਤੀ ਤਾਂ ਨਹੀਂ ਘਟਦੀ, ਉਹ ਪ੍ਰੀਤੀ ਜਿਉਂ ਕਿ ਤਿਉਂ ਰਹਿੰਦੀ ਹੈ। ਮਨ ਐਸੀ ਪ੍ਰੀਤ ਕੀ ਜੈ, ਇਹ ਮੇਰੇ ਮਨ ਤੂੰ ਐਸਾ ਪ੍ਰੇਮ ਕਰ, ਜੈਸੀ ਤਰੁਣ ਪਧਾਰ ਉਰਜੀ ਫਿਰੈ ਸਿਵੈ, ਇਹੋ ਮਨ ਲਾਲ ਦੀ ਜੈ। ਦੂਜੀ ਮਹਾਰਾਜ ਜੀ ਨੇ ਪ੍ਰੀਤ, ਇੱਕ ਨੌਜਵਾਨ ਸੁੰਦਰ ਇਸਤਰੀ, ਗੁਣਵਾਨ ਸਤਵੰਤੀ ਇਸਤਰੀ ਦਾ ਆਪਣੇ ਪਤੀ ਨਾਲ ਜੋ ਪਿਆਰ ਹੁੰਦਾ, ਸੱਚੇ ਪਾਤਸ਼ਾਹ ਕਹਿੰਦੇ ਉਹ ਇੱਕ ਇਸਤਰੀ ਸੁਹਾਗਵੰਤੀ ਆਪਣੇ ਪਤੀ ਨਾਲ ਉਰਜੀ ਰਹਿੰਦੀ ਹੈ, ਭਾਵ ਹਰ ਵੇਲੇ ਉਹਦੇ ਖਿਆਲਾਂ ਵਿੱਚ ਰਹਿੰਦੀ ਹੈ, ਉਹਨੂੰ ਯਾਦ ਕਰਦੀ ਹੈ, ਉਹਨੂੰ ਕੋਲ ਬਿਠਾਉਂਦੀ ਹੈ, ਉਹਨੂੰ ਆਪਣੀਆਂ ਅੱਖਾਂ ਤੋਂ ਓਹਲੇ ਨਹੀਂ ਹੋਣ ਦਿੰਦੀ। ਉਹ ਕਹਿੰਦੀ ਹੈ ਨਾ ਤੁਸੀਂ ਘਰੋਂ ਨਾ ਜਾਓ ਅਤੇ ਕਿਤੇ ਵੀ ਨਾ ਜਾਓ, ਨਾ ਅਮਰੀਕਾ ਜਾਓ, ਨਾ ਕਨੇਡਾ ਜਾਓ, ਤਾਂ ਘਰ ਹੀ ਬੈਠੇ ਰਹੋ। ਹਾਂਜੀ, ਜੈਸੀ ਤਰਨ ਪਤਹਾਰ ਉਰਜੀ ਫਿਰ ਐਸੇ ਮੈਂ ਤਰੁਣ, ਮੈਨੇ ਤਰੁਣੀ, ਤਰੁਣੀ ਕਹਿੰਦੇ ਜਵਾਨ, ਤਰੁਣਾ ਜਵਾਨ ਨੂੰ ਕਹਿੰਦੇ, ਗੱਭਰੂ ਨੂੰ, ਅਤੇ ਤਰੁਣੀ ਇਸਤਰੀ ਵਾਚੀ ਸ਼ਬਦ ਹੈ। ਜਿੱਥੇ ਤਰੁਣੀ ਦੇ ਨਾਣੇ ਨੂੰ ਸਿਹਾਰੀ ਲੱਗ ਗਈ ਗੁਰੂ ਗ੍ਰੰਥ ਸਾਹਿਬ ਜੀ, ਉਹ ਇਸਤਰੀ ਦਾ ਵਾਚਕ ਹੁੰਦਾ ਹੈ। ਜੇ ਨਾਣੇ ਨੂੰ ਕੰਨਾਂ ਲੱਗ ਜਾਂਦਾ ਤਾਂ ਤਰੁਣਾ ਜਵਾਨ ਦਾ ਵਾਚਕ ਹੁੰਦਾ। ਜਦੋਂ ਖਾਲਸੇ ਦੇ ਦੋ ਦਲ ਬਣਾਏ ਸੀ ਨਵਾਬ ਕਪੂਰ ਸਿੰਘ ਜੀ ਨੇ, ਇੱਕ ਬੁੱਢਾ ਦਲ, ਇੱਕ ਤਰਨਾ ਦਲ, ਉਹਦਾ ਮਤਲਬ ਇਹ ਸੀ ਵੀ ਗੱਭਰੂ ਨੌਜਵਾਨ ਸਿੰਘਾਂ ਦਾ ਉਹ ਜਥਾ ਜਿਹੜਾ ਆਲੇ ਦੁਆਲੇ ਦੁਸ਼ਮਣ ਦੇ ਦਲਾਂ ਨੂੰ ਹੱਲਾ ਬੋਲ ਕੇ ਫਤਿਹ ਕਰਕੇ ਵਾਪਸ ਆ ਜਾਂਦਾ ਸੀ। ਸੋ ਤਰਣੀ ਦਾ ਮਤਲਬ ਹੈ ਸੁੰਦਰ, ਨੌਜਵਾਨ, ਗੱਭਰੂ ਇਸਤਰੀ, ਜਿਹੜੀ ਆਪਣੇ ਪਤੀ ਦੇ ਨਾਲ ਐਸੀ ਪ੍ਰੀਤ ਕਰਦੀ ਹੈ। ਫਿਰ ਐਸੇ ਮੈਂ, ਫਿਰ ਹੈ ਸਿਵੈ ਦਾ ਮਤਲਬ ਪਤੀ ਦੇ ਨਾਲ, ਸਿਉਂ ਦੀ ਥਾਂ 'ਤੇ ਸਿਵੈ ਸ਼ਬਦ ਮਹਾਰਾਜ ਨੇ ਵਰਤ ਲਿਆ, ਕਿਉਂਕਿ ਮਾਤਰਾ ਪੂਰੀਆਂ ਜਿਹੜੀਆਂ ਛੰਦ ਦੀਆਂ ਹਨ ਉਹ ਇਸ ਤਰ੍ਹਾਂ ਹੁੰਦੀਆਂ ਸਨ। ਮਹਾਂਪੁਰਸ਼ਾਂ ਨੂੰ, ਕਵੀਆਂ ਨੂੰ ਅਧਿਕਾਰ ਹੁੰਦਾ ਹੈ ਕਿ ਉਹ ਆਪਣੇ ਛੰਦ ਦੀ ਚਾਲ ਨੂੰ ਵੀ ਪੂਰਾ ਰੱਖਣ, ਅਰਥ ਵੀ ਪੂਰਾ ਹੋਵੇ ਔਰ ਭਾਸ਼ਾ ਦਾ ਵੀ ਸ਼ਿੰਗਾਰ ਸੋਹਣਾ ਬਣੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਭਾਸ਼ਾ ਦੇ ਬਾਦਸ਼ਾਹ ਸਨ, ਛੰਦਾਂ ਦੇ ਬਾਦਸ਼ਾਹ ਸਨ, ਰਾਗ ਦੇ ਬਾਦਸ਼ਾਹ ਸਨ, ਕਾਵਿ ਦੇ ਬਾਦਸ਼ਾਹ ਸਨ। ਇਸ ਕਰਕੇ ਸਾਹਿਬ ਜੀ ਨੇ ਪ੍ਰਹਿ ਸੇਵੈ ਇਹ ਸ਼ਬਦ ਵਰਤਿਆ, ਯਾਨੀ ਪਤੀ ਦੇ ਨਾਲ। ਸਿਉਂ ਸ਼ਬਦ ਆਮ ਵਰਤਿਆ ਜਾਂਦਾ ਵੀ ਉਹਦੇ ਨਾਲ, ਸੇਵੈ ਦਾ ਮਤਲਬ ਵੀ ਇੱਥੇ ਨਾਲ ਹੈ, ਆਪਣੇ ਪਤੀ ਦੇ ਨਾਲ ਉਲਝੀ ਰਹਿੰਦੀ ਹੈ, ਉਹ ਹਰ ਵੇਲੇ ਉਹਦੇ ਨਾਲ ਗੱਲਾਂ ਬਾਤਾਂ ਕਰਕੇ, ਉਹਦੇ ਨਾਲ ਹੱਸ ਖੇਡ ਕੇ, ਉਹਦੇ ਦਰਸ਼ਨ ਕਰਕੇ ਉਹਨੂੰ ਸਾਰੀ ਦੁਨੀਆ ਹੀ ਭੁੱਲ ਜਾਂਦੀ ਹੈ। ਉਹਨੂੰ ਆਪਣੇ ਇਹ ਭੁੱਲ ਜਾਂਦਾ ਵੀ ਮੈਂ ਜਿਸ ਘਰ ਤੋਂ ਆਈ ਹਾਂ ਉਸ ਘਰ ਦਾ ਮੋਹ ਵੀ ਘੱਟ ਜਾਂਦਾ ਹੈ। ਹੈ ਤਾਂ ਬੜੀ ਵੱਡੀ ਔਖੀ ਗੱਲ ਹੈ ਵੀ ਜਿਸ ਘਰ 'ਚ ਜੰਮੀ ਪਲੀ ਹੁੰਦੀ ਹੈ ਉਹ ਘਰ ਦੀ ਪ੍ਰੀਤ, ਭਰਾਵਾਂ ਦੀ, ਮਾਂ ਪਿਓ ਦੀ, ਆਪਣੇ ਪਰਿਵਾਰ ਦੀ, ਪੇਕਿਆਂ ਦੀ ਛੱਡ ਕੇ ਫਿਰ ਉਹ ਜਦੋਂ ਨਵੇਂ ਘਰ 'ਚ ਆਉਂਦੀ ਹੈ ਉੱਥੇ ਆਪਣੇ ਪਤੀ ਨਾਲ ਉਹਦਾ ਪ੍ਰੇਮ ਹੋਵੇ ਤਾਂ ਹੀ ਉਹਦਾ ਗੁਜ਼ਾਰਾ ਹੁੰਦਾ ਹੈ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਹੱਬੇ ਸਾਖ ਕੁੜਾਵੇ ਡਿੱਠੇ ਤੋ ਪੱਲੇ ਤੈਂਡੇ ਲਾਗੀ। ਉਹ ਭਾਵਨਾ ਦੇ ਨਾਲ ਉਹ ਆਪਣੇ ਪਤੀ ਦੇ ਨਾਲ ਜੁੜੀ ਰਹਿੰਦੀ ਹੈ। ਇਹੋ ਮਨ ਲਾਲ ਦੀਜੈ, ਹੇ ਮੇਰੇ ਮਨ, ਹੇ ਪ੍ਰਾਣੀ, ਤੂੰ ਆਪਣਾ ਇਹ ਮਨ ਆਪਣੇ ਵਾਹਿਗੁਰੂ ਨੂੰ ਭੇਟਾ ਕਰ ਦੇ। ਜਿਵੇਂ ਇੱਕ ਇਸਤਰੀ ਆਪਣਾ ਮਨ ਆਪਣੇ ਪਤੀ ਨੂੰ ਭੇਟਾ ਕਰ ਦਿੰਦੀ ਹੈ, ਇਸ ਤਰ੍ਹਾਂ ਤੂੰ ਵਾਹਿਗੁਰੂ ਅੱਗੇ ਆਪਣਾ ਆਪ ਸੌਂਪ ਦੇ, ਉਸ ਵਾਹਿਗੁਰੂ ਨੂੰ ਸਮਰਪਿਤ ਕਰ ਦੇ, ਸਿਲੰਡਰ ਕਰ ਦੇ। ਮਨ ਲਾਲ ਲਹਿ ਦੀਜੈ, ਭੋਗ ਕਰੀ ਜੈ, ਹਵ ਖੁਸ਼ੀਆਂ ਰੰਗ ਮਾਣੇ। ਜਦੋਂ ਆਪਣਾ ਮਨ ਆਪਣੇ ਵਾਹਿਗੁਰੂ ਪਿਆਰੇ ਲਾਲ ਨੂੰ, ਜਿਹੜਾ ਸਭ ਤੋਂ ਸੋਹਣਾ ਸੁੰਦਰ ਸਰੂਪ ਹੈ ਵਾਹਿਗੁਰੂ, ਉਹਨੂੰ ਦੇ ਦੇਈਏ, ਆਤਮਿਕ ਭੋਗ ਉਦੋਂ ਭੋਗਿਆ ਜਾਂਦਾ ਹੈ। ਸੰਸਾਰੀ ਭੋਗ ਜਿਹੜੇ ਹਨ ਸਾਧ ਸੰਗਤ ਜੀ, ਇਹ ਪੰਜ ਪ੍ਰਕਾਰ ਦੇ, ਪੰਜ ਇੰਦਰੀਆਂ ਦੇ ਹਨ। ਜੈਸੇ ਅੱਖਾਂ ਦਾ ਭੋਗ ਦੇਖਣਾ ਹੀ ਹੈ, ਕੰਨਾਂ ਦਾ ਭੋਗ ਸੁਣਨਾ ਹੀ ਹੈ, ਔਰ ਚਮੜੀ ਦਾ ਭੋਗ ਸਪਰਸ਼ ਹੈ, ਰਸਨਾ ਦਾ ਭੋਗ ਰਸ ਦਾ ਗ੍ਰਹਿਣ ਹੈ, ਨਾਸਕਾ ਦਾ ਭੋਗ ਸੁਗੰਧੀ ਦਾ ਹੈ। ਇਹ ਅਖੰਡ ਨਹੀਂ ਹੁੰਦੇ, ਖੰਡਨ ਹੋ ਜਾਂਦੇ। ਖੰਡਨ ਕਿਵੇਂ ਹੋ ਜਾਂਦੇ? ਤੁਸੀਂ ਲਗਾਤਾਰ ਕਿੰਨਾ ਕੁ ਦੇਰ ਅੱਖਾਂ ਪਾੜ ਕੇ ਦੇਖ ਸਕਦੇ? ਵੱਧ ਤੋਂ ਵੱਧ ਤੁਸੀਂ ਦਿਨੇ ਜਾਗਦੇ ਹੋ ਲਗਾਤਾਰ ਦੇਖ ਲਓਗੇ, 2 ਘੰਟੇ 4 ਘੰਟੇ 6 ਘੰਟੇ 8 ਘੰਟੇ 10 ਘੰਟੇ 16 ਘੰਟੇ ਵੀ ਦੇਖੋ ਤਾਂ ਵੀ ਤੁਸੀਂ ਰਾਤ ਨੂੰ ਥੱਕ ਕੇ ਸੌ ਜਾਓਗੇ, ਅੱਖਾਂ ਬੰਦ ਹੋਣਗੀਆਂ। ਅੱਖਾਂ ਦਾ ਭੋਗ ਵੀ ਖੰਡਨ ਹੋ ਜਾਂਦਾ ਹੈ, ਅਖੰਡ ਨਹੀਂ ਰਹਿੰਦਾ। ਕੰਨਾਂ ਦਾ ਭੋਗ ਵੀ ਕਿੰਨਾ ਚਿਰ ਸੁਣ ਲਓਗੇ? ਸੁਣੀ ਜਾਓ, ਰਾਤ ਨੂੰ ਨੀਂਦ ਆਈ ਤਾਂ ਸਾਨੂੰ ਸੁਣਨਾ ਛੱਡਣਾ ਪਏਗਾ, ਲਗਾਤਾਰ ਸੁਣ ਨਹੀਂ ਸਕਦੇ, ਲਗਾਤਾਰ ਸੁੰਘ ਨਹੀਂ ਸਕਦੇ, ਲਗਾਤਾਰ ਕਿਸੇ ਚੀਜ਼ ਨੂੰ ਸਪਰਸ਼ ਨਹੀਂ ਕਰ ਸਕਦੇ, ਲਗਾਤਾਰ ਕਿਸੇ ਰਸ ਨੂੰ ਜੀਭ ਨਾਲ ਚੱਖ ਨਹੀਂ ਸਕਦੇ, ਸੁੰਘ ਨਹੀਂ ਸਕਦੇ। ਇਸ ਕਰਕੇ ਇਹ ਸਾਰੇ ਭੋਗ ਖੰਡਨ ਹੋ ਜਾਂਦੇ। ਪਰ ਜਿਹੜੇ ਭੋਗ ਦੀ ਗੱਲ ਇੱਥੇ ਸਤਿਗੁਰੂ ਕਰ ਰਹੇ ਨੇ ਉਹ ਆਤਮਾ ਅਤੇ ਪਰਮਾਤਮਾ ਦਾ ਹੈ। ਉਹ ਫਿਰ ਜਦੋਂ ਆਤਮਾ ਪਰਮਾਤਮਾ ਇੱਕਵੇਂ ਕੀ ਹੋ ਜਾਂਦੇ ਹੈ, ਲਿਵਲੀਨ ਹੋ ਜਾਂਦੇ ਹੈ, ਉਸ ਵੇਲੇ ਹੀ ਉਹਦਾ ਅਨੁਭਵ ਆ ਸਕਦਾ। ਕਈ ਗੱਲਾਂ ਐਸੀਆਂ ਨੇ ਜਿਹੜੀਆਂ ਗੁਰਬਾਣੀ ਦੀਆਂ ਵਿਆਖਿਆ ਨਾਲ ਨਹੀਂ ਸਮਝ ਆਉਂਦੀਆਂ, ਨਾ ਸਮਝਾਈਆਂ ਜਾ ਸਕਦੀਆਂ ਨੇ। ਉਹਦਾ ਸਾਧ ਸੰਗਤ ਜੀ ਜਦੋਂ ਕੁਛ ਆਪਣੇ ਅਨੁਭਵ ਦੇ ਵਿੱਚ ਗੱਲ ਆਉਂਦੀ ਹੈ ਉਦੋਂ ਹੀ ਉਹ ਜਾਣੀ ਜਾ ਸਕਦੀ ਹੈ। ਅਜੇ ਸਾਡੇ ਅਨੁਭਵ ਦੇ ਵਿੱਚ ਵੀ ਇਹ ਗੱਲ ਨਹੀਂ ਆਈ, ਜੇ ਆ ਵੀ ਜਾਵੇਗੀ ਤਾਂ ਦੱਸ ਨਹੀਂ ਸਕਾਂਗੇ, ਕਿਉਂਕਿ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਗੁੰਗੇ ਨੂੰ ਕਹੀਏ ਵੀ ਗੁੜ ਖਾਧਾ ਦੱਸ ਕਿੰਨਾ ਕੁ ਮਿੱਠਾ ਹੈ, ਉਹ ਗੁੰਗਾ ਦੱਸ ਨਹੀਂ ਸਕਦਾ। ਅਤੇ ਭਾਈ ਸਾਹਿਬ ਗੁਰਦਾਸ ਜੀ ਨੇ ਵੀ ਦੇਖਿਆ, ਮੂੰਹ ਭਰੀਏ ਕਿਉਂ ਬੋਲੀਏ, ਰਸ ਜੀਭ ਰਸਾਲੀ। ਜੇ ਮੂੰਹ 'ਚ ਲੱਡੂ ਪਾਇਆ ਹੋਵੇ, ਮੂੰਹ ਭਰਿਆ ਹੋਵੇ, ਫਿਰ ਬੋਲਿਆ ਨਹੀਂ ਜਾਂਦਾ, ਖਾਲੀ ਮੂੰਹ ਹੀ ਗੱਲਾਂ ਕਰਦਾ ਹੈ। ਕਥਾ ਵੀ ਉਨਾ ਚਿਰ ਹੀ ਹੁੰਦੀ ਹੈ ਜਿੰਨਾ ਚਿਰ ਸਾਡਾ ਮੂੰਹ ਖਾਲੀ ਹੈ। ਜਿਸ ਦਿਨ ਮੂੰਹ ਭਰ ਗਿਆ ਉਸ ਦਿਨ ਫਿਰ ਕਥਾ ਬੰਦ ਹੋ ਜਾਣੀ ਹੈ, ਫਿਰ ਬੋਲਿਆ ਨਹੀਂ ਜਾਣਾ। ਸੋ ਉਹ ਅਵਸਥਾ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਕਿ ਜਦੋਂ ਇਹ ਅਵਸਥਾ ਹੁੰਦੀ ਹੈ, ਮਨ ਲਾਲ ਹੈ ਦੀਜੈ, ਆਪਣਾ ਮਨ ਆਪਣੇ ਵਾਹਿਗੁਰੂ ਪਰਮੇਸ਼ਰ ਪਿਆਰੇ ਨੂੰ ਦੇ ਦਿੱਤਾ, ਉਹ ਕਰੀ ਜੈ, ਆਤਮਾ ਅਤੇ ਪਰਮਾਤਮਾ ਇੱਕਮਿਕ ਹੋ ਗਏ, ਉਹ ਆਨੰਦ ਭੋਗਿਆ, ਹਬ ਖੁਸ਼ੀਆਂ ਰੰਗ ਮਾਣੇ, ਸਾਰੀਆਂ ਹੀ ਖੁਸ਼ੀਆਂ ਸਾਰੇ ਹੀ ਰੰਗ ਮਾਣ ਲਏ। ਲਹਿੰਦੇ ਪੰਜਾਬ ਵਿੱਚ ਸੱਸੇ ਦੀ ਥਾਂ 'ਤੇ ਹਾਹਾ ਅੱਖਰ ਵਰਤ ਲੈਂਦੇ ਹੈ, ਆਪਾਂ ਸਭ ਕਹਿ ਦਿੰਦੇ ਹਾਂ ਲਹਿੰਦੇ ਪੰਜਾਬ 'ਚ ਹੱਬ ਕਹਿ ਦਿੰਦੇ ਨੇ। ਗੁਰੂ ਸਾਹਿਬ ਜੀ ਦੀ ਬਾਣੀ 'ਚ ਬਹੁਤੀ ਬੋਲੀ ਲਹਿੰਦੇ ਪੰਜਾਬ ਦੀ ਵਰਤੀ ਗਈ ਹੈ। ਸਾਰੀਆਂ ਹੀ ਖੁਸ਼ੀਆਂ ਮਾਣੀਆਂ, ਫਿਰ ਆਪਣਾ ਪਾਇਆ ਆਪਣੇ ਪਿਆਰੇ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਿਆ, ਫਿਰ ਆਪਣਾ ਪਾਇਆ ਪ੍ਰਾਪਤ ਕਰ ਲਿਆ, ਰੰਗ ਲਾਲ ਬਣਾਇਆ। ਇਹ ਬੜਾ ਹੀ ਗੂੜਾ ਲਾਲੋ ਲਾਲ ਰੰਗ ਚੜ੍ਹ ਗਿਆ। ਲਾਲ ਚੋਲਣਾ ਤੈ ਤਨ ਸੋਇਆ, ਸੁਰਜਨ ਭਾਨੀ ਤਾਂ ਮਨ ਮੋਇਆ, ਕਵਣ ਬਣੀਰੀ ਤੇਰੀ ਲਾਲੀ, ਕਵਣ ਰੰਗ ਤੂੰ ਪਈ ਗੁਲਾਲੀ, ਤੁਮੀ ਸੁੰਦਰ ਤੁਮੇ ਸੁਹਾਗ, ਤੁਮ ਘਰ ਲਾਲਨ ਤੁਮ ਘਰ ਪਹਾਗ, ਤੂੰ ਸਤਵੰਤੀ ਤੂੰ ਪ੍ਰਧਾਨ, ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰ ਗਿਆਨ, ਪ੍ਰੀਤਮ ਭਾਨੀ ਤਾਂ ਰੰਗ ਗੁਲਾਲ, ਕਹੋ ਨਾਨਕ ਸੁਭ ਦਿਸ਼ਟ ਨਿਹਾਲ। ਐਸਾ ਗੂੜਾ ਲਾਲ ਰੰਗ ਬਣ ਗਿਆ। ਅਤ ਮਿਲਿਓ ਮਿੱਤਰ ਚਿਰਾਣੇ, ਚਰੋਕਣੇ ਪਿਆਰੇ ਮਿੱਤਰ ਜਿਹੜੇ ਹਨ, ਬੜੇ ਜੁੱਗਾਂ ਜੁੱਗਾਂ ਤੋਂ ਜਿਹੜੇ ਸਾਡੇ ਮਿੱਤਰ ਹਨ, ਗੂੜੇ ਮਿੱਤਰ ਹਨ, ਪੁਰਾਣੇ ਮਿੱਤਰ ਹਨ, ਉਹ ਮਿਲੇ ਹਨ। ਗੁਰ ਥੀਆ ਸਾਖੀ ਤਾਂ ਡਿੱਠਮ ਆਖੀ, ਜਦੋਂ ਗੁਰੂ ਸਾਖੀ ਹੋ ਜਾਂਦਾ, ਸਾਖੀ ਕਹਿੰਦੇ ਵਿਟਨਸ ਗਵਾਹ ਵਿਚੋਲਾ, ਇੱਥੇ ਵਿਚੋਲੇ ਦਾ ਅਰਥ ਹੈ ਜਦੋਂ ਗੁਰੂ ਦੋਵਾਂ ਦਾ ਸਾਖੀ ਹੋਇਆ, ਆਤਮਾ ਅਤੇ ਪਰਮਾਤਮਾ ਦਾ ਵਿਚੋਲਾ ਬਣ ਗਿਆ। ਤਾਂ ਡਿੱਠਮ ਆਖੀ, ਤਾਂ ਆਪਣੀਆਂ ਅੱਖਾਂ ਨਾਲ ਮੈਂ ਵਾਹਿਗੁਰੂ ਨੂੰ ਦੇਖ ਲਿਆ। ਕਈ ਲੋਕ ਕਹਿੰਦੇ ਰੱਬ ਅੱਖਾਂ ਨਾਲ ਨਹੀਂ ਦਿਖਦਾ, ਪਰ ਸਾਧ ਸੰਗਤ ਜੀ ਉਹ ਇੱਕ ਅਵਸਥਾ ਹੈ ਜਦੋਂ ਨਹੀਂ ਦਿਸਦਾ, ਪਰ ਜਦੋਂ ਜਿੱਥੇ ਇਹ ਅਵਸਥਾ ਆਉਂਦੀ ਹੈ ਉੱਥੇ ਫਿਰ ਦਿਸਦਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਜਬ ਦੇਖਾਂ ਤਬ ਗਾਵਾਂ, ਜਦੋਂ ਮੈਂ ਦੇਖਦਾ ਹਾਂ ਉਦੋਂ ਮੈਂ ਗਾਉਂਦਾ ਹਾਂ, ਐਵੇਂ ਨਹੀਂ, ਦੇਖ ਕੇ ਗਾਇਆ ਹੈ ਗੁਰਬਾਣੀ ਦੇ ਵਿੱਚ, ਅੱਖਾਂ ਨਾਲ ਦੇਖਿਆ ਹੈ। ਫਿਰ ਜਿਹਾ ਅਵਰਨਾ ਦੀ ਸਹਿ, ਕਹਿੰਦੇ ਹੁਣ ਜਦੋਂ ਵਾਹਿਗੁਰੂ ਸੋਹਣਾ ਪਿਆਰਾ ਦੇਖ ਲਿਆ, ਉਸ ਪਿਆਰੇ ਵਰਗਾ ਮੈਨੂੰ ਹੋਰ ਕੋਈ ਦਿਸਦਾ ਹੀ ਨਹੀਂ। ਜਿਹੋ ਜਿਹਾ ਵਾਹਿਗੁਰੂ ਸੋਹਣਾ ਹੈ, ਜਿੰਨੇ ਗੁਣਾਂ ਦਾ ਪਰਮੇਸ਼ੁਰ ਖਜ਼ਾਨਾ ਹੈ, ਉਨੇ ਗੁਣ ਹੋਰ ਕਿਸੇ 'ਚ ਨਹੀਂ ਹਨ, ਹੋਰ ਕੋਈ ਦਿਸਦਾ ਹੀ ਨਹੀਂ। ਅਵਿਨਾਸ਼ੀ, ਅਟਲ, ਵਿਆਪਕ, ਸਰਵ ਸ਼ਕਤੀਮਾਨ, ਐਸਾ ਵਾਹਿਗੁਰੂ, ਉਹਦੇ ਵਰਗਾ ਹੋਰ ਕੌਣ ਹੋ ਸਕਦਾ ਹੈ, ਕੋਈ ਨਹੀਂ ਦਿਸਦਾ। ਕਹੋ ਨਾਨਕ ਛੰਤ ਦਿਆਲ ਮੋਹਨ ਕੇ, ਸੱਚੇ ਪਾਤਸ਼ਾਹ ਪੰਜਵੇਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਪ੍ਰਮਾਣ ਕਰ ਰਹੇ ਨੇ, ਕਹੋ ਨਾਨਕ, ਹੇ ਨਾਨਕ, ਤੂੰ ਉਸ ਵਾਹਿਗੁਰੂ ਦੇ ਪਰਮੇਸ਼ਰ ਦੇ ਗੁਣ ਗਾ। ਆਪਣੇ ਆਪ ਨੂੰ ਹੀ ਸਤਿਗੁਰੂ ਜੀ ਇਸ ਤਰ੍ਹਾਂ ਸੰਬੋਧਨ ਕਰਿਆ ਕਰਦੇ ਸਨ। ਕਹੋ ਨਾਨਕ, ਸਤਿਗੁਰੂ ਜੀ ਆਪ ਉਚਾਰਨ ਕਰਦੇ ਨੇ, ਕੀ ਕਰਦੇ ਨੇ, ਛੰਤ ਦਿਆਲ ਮੋਹਨ ਕੇ, ਉਸ ਦਿਆਲ ਮੋਹਨ ਦੇ, ਉਸ ਵਾਹਿਗੁਰੂ ਦੇ ਛੰਤ, ਉਸ ਅਕਾਲ ਪੁਰਖ ਦੇ ਛੰਤ, ਉਸ ਵਾਹਿਗੁਰੂ ਦੇ ਗੀਤ। ਮਨ ਹਰ ਚਰਨ ਗਹੀ ਜੈ, ਮਨ, ਹੇ ਮੇਰੇ ਮਨ, ਤੂੰ ਹਰੀ ਦੇ ਚਰਨ ਫੜ, ਐਸੀ ਮਨ ਪ੍ਰੀਤ ਕੀ ਜੈ, ਹੇ ਮੇਰੇ ਮਨ ਤੂੰ ਐਸੀ ਪ੍ਰੀਤ ਕਰ, ਐਸਾ ਪ੍ਰੇਮ ਵਾਹਿਗੁਰੂ ਦੇ ਚਰਨਾਂ ਨਾਲ ਕਰ। ਸੋ ਸਾਧ ਸੰਗਤ ਜੀਓ, ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਆਪਾਂ ਸਰਵਣ ਕਰ ਰਹੇ ਹਾਂ ਸੰਤਾਂ ਦੇ ਵਿੱਚ। ਇਹਨਾਂ ਸੰਤਾਂ ਦੀ ਚਾਲ, ਜਦੋਂ ਪਿਆਰ ਨਾਲ ਕੋਈ ਦਾ ਪਾਠ ਕਰੇ, ਬੜਾ ਹੀ ਆਨੰਦ ਬਣਦਾ ਹੈ, ਬੜੀ ਖੁਸ਼ੀ ਖੇੜਾ ਮਿਲਦਾ ਹੈ। ਸਤਿਗੁਰੂ ਸਾਹਿਬ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।